You're with SBS Radio. ਪਿਆਰੇ ਦੋਸਤੋ, SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਪ੍ਰੀਤ ਇੰਦਰ ਸਿੰਘ ਗਰੇਵਾਲ। ਮੈਲਬਨ ਦਾ ਇੱਕ ਪ੍ਰਾਈਵੇਟ ਸਕੂਲ ਬੰਦ ਹੋ ਗਿਆ ਅਤੇ ਨਤੀਜੇ ਵਜੋਂ 300 ਤੋਂ ਵੀ ਵੱਧ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਕਿਲਮੋਰ ਦਾ ਕੋਲਮੌਂਟ ਸਕੂਲ, ਜੋ ਪਹਿਲਾਂ ਕਿਲਮੋਰ ਇੰਟਰਨੈਸ਼ਨਲ ਸਕੂਲ ਵਜੋਂ ਵੀ ਜਾਣਿਆ ਜਾਂਦਾ ਸੀ, ਸਕੂਲ ਪ੍ਰਬੰਧਕਾਂ ਵੱਲੋਂ ਇਹਨੂੰ ਦਿਵਾਲੀਆ ਐਲਾਨ ਦਿੱਤਾ ਗਿਆ। ਐਡਮਿਨਿਸਟ੍ਰੇਟਰ ਲਾ ਦਿੱਤੇ ਗਏ ਨੇ ਅਤੇ ਪਰੇਸ਼ਾਨ ਹੋਏ ਬੱਚੇ, ਮਾਪੇ, ਸਕੂਲ ਸਟਾਫ ਇੱਕ ਦੂਜੇ ਨੂੰ ਪੁੱਛਦੇ ਫਿਰਦੇ ਆ ਕਿ ਹੁਣ ਕੀ ਬਣੂ, ਕੀ ਕੀਤਾ ਜਾਵੇ। ਸਵਾਲ ਪੈਦਾ ਹੁੰਦਾ ਕਿ ਸਕੂਲ ਪ੍ਰਬੰਧਕਾਂ ਨੇ, ਬੋਰਡ ਆਫ ਡਾਇਰੈਕਟਰਸ ਨੇ ਪਹਿਲਾਂ ਇਹ ਮਸਲਾ ਸੰਬੰਧਿਤ ਧਿਰਾਂ ਨਾਲ, ਜੱਜ ਨਾਲ ਕਿਉਂ ਨਹੀਂ ਵਿਚਾਰਿਆ। ਅਤੇ ਹੁਣ ਬਹੁਤ ਸਾਰੇ ਮਾਪੇ ਇਹੋ ਜਿਹੇ ਨੇ ਜਿਹੜੇ ਮਹਿਸੂਸ ਕਰਦੇ ਆ ਕਿ ਰਾਤੋ ਰਾਤ ਇਹ ਛੱਤ ਉਹਨਾਂ ਦੇ ਸਿਰ 'ਤੇ ਆਣ ਡਿੱਗੀ ਹੈ। ਸੁਣਨ 'ਚ ਇਹ ਵੀ ਆਇਆ ਕਿ ਸਥਾਨਕ ਸਕੂਲ ਪ੍ਰਾਈਵੇਟ ਹੋਣ ਕਰਕੇ ਸਰਕਾਰ ਸ਼ਾਇਦ ਹੱਥ ਪਿੱਛੇ ਨੂੰ ਖਿੱਚ ਰਹੀ ਆ, ਪਰ ਕੀ ਸਕੂਲ ਪ੍ਰਬੰਧਕਾਂ ਵੱਲੋਂ ਸਰਕਾਰ ਤੱਕ ਪਹੁੰਚ ਕੀਤੀ ਗਈ ਸੀ ਕਿਸੇ ਕਿਸਮ ਦੀ ਮਾਲੀ ਇਮਦਾਦ ਲਈ? ਇਹ ਸਵਾਲ ਵੀ ਪੁੱਛਣਾ ਬਣਦਾ। ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਮਨਿੰਦਰ ਕੌਰ ਹੁਣਾਂ ਨੇ ਸਾਂਝ ਬਣਾਈ ਆ। ਹਾਂਜੀ ਮਨਿੰਦਰ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰਤਿੰਦਰ ਭਾਜੀ, ਥੈਂਕ ਯੂ ਜੀ ਸਾਨੂੰ ਇਹ ਪਲੈਟਫਾਰਮ ਦੇਣ ਲਈ ਤੇ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨ ਲਈ ਜੀ, ਪਲੈਟਫਾਰਮ ਦੇਣ ਲਈ ਅਗੇਨ।
ਮਨਿੰਦਰ ਜੀ, ਤੁਹਾਡੇ ਪਰਿਵਾਰ ਨੂੰ ਇਸ ਫੈਸਲੇ ਪਿੱਛੋਂ ਕਿਸ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ? ਤੁਹਾਡੇ ਦੋ ਬੱਚੇ ਨੇ, ਦੋਨੋਂ ਉੱਥੇ ਪੜ੍ਹਦੇ ਨੇ?
ਨਹੀਂ ਭਾਜੀ, ਸਾਡਾ ਵੱਡਾ ਬੇਟਾ ਗ੍ਰੇਡ 4 ਦੇ ਵਿੱਚ ਪੜ੍ਹਦਾ ਜੀ। ਛੋਟੇ ਦੀ ਅਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਪਾਇਆ ਹੋਇਆ ਸੀ ਸੇਮ ਸਕੂਲ ਦੇ ਵਿੱਚ ਹੀ, ਕਿਉਂਕਿ ਉਹ ਨੈਕਸਟ ਈਅਰ ਤੋਂ ਪ੍ਰੈਪ ਵੀ ਸਟਾਰਟ ਕਰ ਰਹੇ ਸੀਗੇ, ਤੇ ਸਾਨੂੰ ਬਲਕਿ ਟਿਊਜ਼ਡੇ ਹੀ ਉਹਨਾਂ ਦੀ ਈਮੇਲ ਆਈ ਹੈ ਕਿ ਤੁਸੀਂ ਛੋਟੇ ਬੇਟੇ ਲਈ ਵੀ ਇਨਰੋਲਮੈਂਟ ਫਾਰਮ ਭਰ ਸਕਦੇ ਹੋ। ਤੇ ਵੈਨਸਡੇ ਸਾਨੂੰ ਇਹ ਉਹਨਾਂ ਨੇ 5 ਵਜੇ ਸ਼ਾਮ ਨੂੰ ਈਮੇਲ ਕੀਤੀ ਹੈ ਕਿ ਸਕੂਲ ਐਡਮਿਨਿਸਟ੍ਰੇਟਰ ਸਕੂਲ ਜਾ ਰਿਹਾ ਲਿਕੁਇਡੇਸ਼ਨ ਦੇ ਰੀਜ਼ਨ ਕਰਕੇ। ਤੇ ਕੱਲ ਥਰਸਡੇ ਮਾਰਨਿੰਗ ਸਾਨੂੰ ਪਤਾ ਚੱਲਿਆ ਜੀ ਕਿ ਫਰਾਈਡੇ ਇਜ਼ ਦਾ ਲਾਸਟ ਡੇ, ਤੇ ਉਹ ਅੱਜ ਸਕੂਲ ਨੂੰ ਬੰਦ ਕਰ ਰਹੇ ਨੇ। ਸੋ ਟੋਟਲੀ ਸ਼ੋਕਿੰਗ ਨਿਊਜ਼, ਅਸੀਂ ਬਿਲਕੁਲ ਵੀ ਪ੍ਰੀਪੇਅਰਡ ਨਹੀਂ ਸੀ। 2 ਟਰਮਸ ਨਿਕਲ ਚੁੱਕੀਆਂ ਨੇ, ਇਹ ਸਕੂਲ ਦੀ 3ਜੀ ਟਰਮ ਆ। ਕਿਤੇ ਵੀ ਸਾਨੂੰ ਕਿਸੇ ਵੀ ਸਕੂਲ ਦੇ ਵਿੱਚ ਕੋਈ ਵਧੀਆ ਰਿਸਪੋਂਸ ਨਹੀਂ ਮਿਲ ਰਿਹਾ, ਜਿਹੜੇ ਵੀ ਲੋਕਲ ਸਿਲੈਕਟਿਵ ਸਕੂਲਸ ਨੇ, ਕਿਉਂਕਿ ਮਿਡ ਈਅਰ ਦੇ ਵਿੱਚ ਕੋਈ ਵੀ ਬੱਚੇ ਨੂੰ ਲੈਣ ਲਈ ਰੈਡੀ ਨਹੀਂ ਹੈ ਜੀ।
ਤੇ ਮਨਿੰਦਰ, ਕਿੰਨੇ ਕੁ ਬੱਚੇ ਪ੍ਰਭਾਵਿਤ ਹੋਏ ਹੋਣਗੇ ਇਸ ਸਮੁੱਚੇ ਘਟਨਾਕ੍ਰਮ ਦੌਰਾਨ?
ਨੀਅਰਲੀ 400 ਸਟੂਡੈਂਟਸ ਨੇ ਭਾਜੀ, ਮੈਨੂੰ ਲੱਗਦਾ 370 ਦੇ ਨੇੜੇ ਬੱਚੇ ਹੈਗੇ ਨੇ ਸਕੂਲ ਦੇ ਵਿੱਚ। ਤੇ ਸਪੈਸ਼ਲੀ ਇਹ ਇੰਟਰਨੈਸ਼ਨਲ ਬੋਰਡ ਹੈ ਇਹਨਾਂ ਦਾ ਕਰੀਕੁਲਮ ਭਾਜੀ। ਇਹ ਸਕੂਲ ਇਹ ਵਾਲਾ ਕਿਲਮੋਰ ਤੋਂ ਲੈ ਕੇ ਆਪਾਂ ਅਗਰ ਗੱਲ ਕਰੀਏ 60 ਕਿਲੋਮੀਟਰ ਦੇ ਰੇਡੀਅਸ 'ਚ ਹੋਰ ਕੋਈ ਵੀ ਇੰਟਰਨੈਸ਼ਨਲ ਬੋਰਡ ਦਾ ਸਕੂਲ ਨਹੀਂ ਹੈ। ਸੋ ਜਿਹੜੇ ਬੱਚੇ ਹਾਈ ਕਲਾਸਿਸ ਦੇ ਵਿੱਚ ਨੇ ਉਹਨਾਂ ਲਈ ਬਹੁਤ ਵੱਡਾ ਚੈਲੰਜ ਹੈ, ਕਿਉਂਕਿ ਲੋਕਲ ਸਕੂਲਸ ਉਹਨਾਂ ਨੂੰ ਸਿਲੈਕਟਿਵ ਲੈਂਗੁਏਜਸ ਨਹੀਂ ਪ੍ਰੋਵਾਈਡ ਕਰ ਸਕਦੇ ਤੇ ਉਹ ਕਰੀਕੁਲਮ ਨਹੀਂ ਕਵਰ ਕਰ ਸਕਦੇ।
ਤੇ ਸੁਣਨ 'ਚ ਇਹ ਆਇਆ ਸੀ ਕਿ 11ਵੀਂ ਤੇ 12ਵੀਂ ਜਮਾਤ ਹਜੇ ਸ਼ਾਇਦ ਚੱਲਦੀ ਰਹੇ, ਕੁਛ ਦੱਸਿਆ ਤੁਹਾਨੂੰ ਸਕੂਲ ਪ੍ਰਬੰਧਕਾਂ ਨੇ?
ਹਾਂਜੀ, ਕੱਲ 6 ਵਜੇ ਉਹਨਾਂ ਨੇ ਕਮਿਊਨਿਟੀ ਮੀਟ ਕੀਤੀ ਸੀ ਉੱਥੇ ਅਸੰਪਸ਼ਨ ਕਾਲਜ ਦੇ ਵਿੱਚ, ਪਰ ਜੋ ਉੱਥੋਂ ਸਾਨੂੰ ਐਡਮਿਨਿਸਟ੍ਰੇਟਰਸ ਤੋਂ ਸਮਝ ਆਇਆ ਕਿ ਉਹ ਸਿਰਫ ਸਕੂਲ ਨੂੰ ਰੈਪ ਅਪ ਕਰਨਾ ਚਾਹੁੰਦੇ ਨੇ। ਜਿੰਨੇ ਵੀ ਅਸੀਂ ਕੁਐਸਚਨਸ ਪੁੱਛੇ ਉਹਨਾਂ ਤੋਂ ਵੀ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ, ਜਿਸ ਸਕੂਲ ਇਸ ਸਿਚੁਏਸ਼ਨ ਦੇ ਵਿੱਚ ਸੀਗਾ ਉਹਨਾਂ ਕੋਲ ਸਿਰਫ 2 ਸਟੈਂਡਰਡ ਆਨਸਰ ਸੀਗੇ ਕਿ ਸਾਡੇ ਕੋਲ ਫੰਡਸ ਹੈ ਨਹੀਂ, ਸਕੂਲ ਕੋਲ ਫੰਡਸ ਹੈ ਨਹੀਂ। ਤੇ ਸਕੂਲ ਨੇ ਗਵਰਨਮੈਂਟ ਨੂੰ ਅਪੀਲ ਕੀਤੀ ਸੀ, ਫੈਡਰਲ ਗਵਰਨਮੈਂਟ ਨੂੰ ਵੀ ਤੇ ਸਟੇਟ ਗਵਰਨਮੈਂਟ ਨੂੰ ਵੀ, ਪਰ ਹਰ ਪਾਸੇ ਉਹਨਾਂ ਨੂੰ ਮਨਾ ਹੋਇਆ। ਉਹਨਾਂ ਨੇ ਈਵਨ ਬੈਂਕਸ ਤੋਂ ਵੀ ਟਰਾਈ ਕੀਤਾ ਤੇ ਉਹਨਾਂ ਨੂੰ ਕੁੱਲ ਮਿਲਾ ਕੇ 4 ਤੋਂ 5 ਮਿਲੀਅਨ ਦੀ ਰਕਮ ਚਾਹੀਦੀ ਹੈ ਬਿਜ਼ਨਸ ਸਕੂਲ ਨੂੰ ਰਨ ਕਰਨ ਲਈ, ਪਰ ਉਹ ਇਹ ਅਮਾਊਂਟ ਨਹੀਂ ਇਕੱਠਾ ਕਰ ਪਾਏ। ਤੇ ਹੁਣ ਸਕੂਲ ਕੋਲ ਜਿਹੜੇ ਲਿਮਿਟਿਡ ਫੰਡਸ ਨੇ ਉਹਨਾਂ ਨਾਲ ਉਹ ਸਿਰਫ ਈਅਰ 11 ਤੇ 12 ਦੀ ਟਰਮ ਕੰਪਲੀਟ ਕਰਵਾਉਣਗੇ। ਹਲੇ ਉਹਨਾਂ ਨੇ ਇਹ ਕੋਈ ਭਰੋਸਾ ਨਹੀਂ ਦਿੱਤਾ ਕਿ ਉਹ ਇਹ ਸਾਲ ਪੂਰਾ ਕਰਵਾਉਣਗੇ ਜਾਂ ਨਹੀਂ, ਉਹਨਾਂ ਨੇ ਸਿਰਫ ਇੱਕ ਟਰਮ ਦੀ ਗੱਲ ਕੀਤੀ ਹੈ
ਜੀ। ਤੇ ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਪੰਜਾਬੀ ਤੇ ਭਾਰਤੀ ਭਾਈਚਾਰੇ ਦੇ ਅਖਬਾਰਾਂ 'ਚ ਇਸ ਸਕੂਲ ਦੀ ਬੜੀ ਐਡ ਆਉਂਦੀ ਸੀ, ਤਾਂ ਮੈਂ ਮਹਿਸੂਸ ਕਰਦਾ ਕਿ ਆਪਣੇ ਭਾਈਚਾਰੇ ਦੇ ਬਹੁਤ ਸਾਰੇ ਬੱਚੇ ਇੱਥੇ ਪੜ੍ਹਦੇ ਹੋਣਗੇ।
ਬਹੁਤ ਜ਼ਿਆਦਾ ਭਾਜੀ, ਕੱਲ ਜਿੱਦਾਂ ਅਸੀਂ ਕਮਿਊਨਿਟੀ ਮੀਟ ਦੇ ਵਿੱਚ ਪਹਿਲੀ ਵਾਰ ਐਜ਼ ਅ ਪੇਰੈਂਟ ਗਰੁੱਪ ਸਭ ਨੂੰ ਮਿਲਿਆ, ਤਾਂ ਅਸੀਂ ਉੱਥੇ ਦੇਖ ਸਕਦੇ ਸੀ ਕਿ ਰੇਸ਼ੋ ਜਿਹੜੀ ਸੀਗੀ ਆਲਮੋਸਟ 50% ਲੁਕਸ ਲਾਈਕ ਕਿ ਇੰਡੀਅਨ ਕਮਿਊਨਿਟੀ ਦੇ ਬੱਚੇ ਸੀਗੇ। ਅਸੀਂ ਜਿੱਦਾਂ ਲੋਕਲ ਕ੍ਰੇਗੀਬਨ ਚ ਰਹਿੰਦੇ ਹਾਂ ਤੇ ਸਾਨੂੰ ਪਤਾ ਹੈ ਕਿ ਘੱਟੋ ਘੱਟ ਇੱਥੋਂ ਕ੍ਰੇਗੀਬਨ ਤੋਂ ਹੀ 100 ਕੁ ਬੱਚਾ ਜਿਹੜਾ ਹੈ ਕ੍ਰੇਗੀਬਨ ਤੋਂ ਐਵਰੀ ਡੇ ਟਰੈਵਲ ਕਰਦਾ ਹੈ।
ਜੀ, ਅਤੇ ਮੈਂ ਦੇਖਦਾ ਹੁਣ ਵਟਸਐਪ ਗਰੁੱਪ ਬਣਾਏ ਜਾ ਰਹੇ ਆ, ਮਾਪੇ ਇਕੱਠੇ ਹੋ ਰਹੇ ਨੇ, ਅਤੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਆਸ ਦੀ ਕਿਰਨ ਨਜ਼ਰ ਆਉਂਦੀ ਆ, ਕੋਈ ਸੰਭਾਵੀ ਹੱਲ ਕੋਈ ਸਥਾਨਕ MP ਨੂੰ ਮਿਲੇ ਹੋਵੋ, ਕਿਸੇ ਅਦਾਰੇ ਨੂੰ ਮਿਲੇ ਹੋਵੋ ਕਿ ਸਕੂਲ ਨੂੰ ਬਚਾਇਆ ਜਾ ਸਕੇ? ਕਿਉਂਕਿ ਆਪਾਂ ਭਾਵਕ ਤੌਰ 'ਤੇ ਵੀ ਸਕੂਲ ਨਾਲ ਦੇਖੋ ਸਾਰੇ ਜੁੜੇ ਹੋਏ ਹਾਂ, ਉਹ ਸਕੂਲ, ਉਹ ਬਿਲਡਿੰਗ, ਉਹ ਇਮਾਰਤ ਜੋ ਸਾਡੇ ਬੱਚਿਆਂ ਦਾ ਭਵਿੱਖ ਬਣਾ ਰਹੀ ਆ, ਉੱਥੋਂ ਦਾ ਸਟਾਫ, ਇਹ ਸਾਰੀਆਂ ਗੱਲਾਂ ਤੁਹਾਡੇ ਦਿਮਾਗ 'ਚ ਆਉਂਦੀਆਂ ਹੋਣੀਆਂ।
ਬੀਂਗ ਅ ਪੇਰੈਂਟਸ ਅਸੀਂ ਚਾਹੁੰਦੇ ਸੀ ਵੀ ਜੋ ਵੀ ਅਸੀਂ ਕਰ ਸਕੀਏ ਆਪਣੇ ਵੱਲੋਂ ਸਕੂਲ ਨੂੰ ਸੇਵ ਕਰਨ ਦੇ ਲਈ, ਅਸੀਂ ਟਰਾਈ ਕਰ ਰਹੇ ਹਾਂ ਕੱਲ ਸਵੇਰ ਤੇ। ਤੇ ਟੀਚਰਸ, ਬੱਚੇ ਸਾਰੇ ਬਹੁਤ ਇਮੋਸ਼ਨਲੀ ਡਿਸਟਰਬ ਨੇ, ਸਾਨੂੰ ਉਹਨਾਂ ਦੀ ਮੈਂਟਲ ਹੈਲਥ ਹੈਲਥ ਵਿੰਗ ਨੂੰ ਲੈ ਕੇ ਵੀ ਬਹੁਤ ਟੈਨਸ਼ਨ ਹੋ ਰਹੀ ਹੈ। ਦੂਸਰਾ, ਅਸੀਂ MP ਸਕੂਲ ਜਿਹੜੇ ਸਾਡੇ ਲੋਕਲ ਨੇ ਜਿੱਦਾਂ ਰੌਬ ਮਿਚਲ ਦੇ ਆਫਿਸ 'ਚ ਅਸੀਂ ਅੱਜ ਖੁਦ ਗਏ ਸੀ, ਮੈਂ ਤੇ ਮੇਰੇ ਹਸਬੈਂਡ ਅਮਨਦੀਪ, ਬਟ ਉਹ ਉੱਥੇ ਹੈ ਨਹੀਂ ਸੀ, ਉਹ ਕੈਨਬਰਾ ਗਏ ਹੋਏ ਸੀ। ਉਹਨਾਂ ਦੇ ਕਲੀਗ ਨੇ ਸਾਨੂੰ ਦੱਸਿਆ ਕਿ ਬੀਂਗ ਇਟਸ ਅ ਪ੍ਰਾਈਵੇਟ ਸਕੂਲ ਦੇ ਕੈਨ ਡੂ ਮੱਚ। ਅਸੀਂ ਮਤਲਬ ਜੋ ਵੀ ਸਾਡੇ ਕੁਐਸਚਨ ਸੀਗੇ ਉਹਨਾਂ ਦਾ ਆਨਸਰ ਇੱਥੇ ਆ ਕੇ ਮੁੱਕ ਜਾਂਦਾ ਸੀ ਕਿ ਇਹ ਇੱਕ ਪ੍ਰਾਈਵੇਟ ਸਕੂਲ ਹੈ ਤੇ ਬੀਂਗ ਇਨ ਗਵਰਨਮੈਂਟ ਉਹਨਾਂ ਦੀਆਂ ਕੁਛ ਲਿਮਿਟੇਸ਼ਨਸ ਨੇ ਤੇ ਉਹ ਗਵਰਨਮੈਂਟ ਸਕੂਲ ਨੂੰ ਫੰਡਿੰਗ ਨਹੀਂ ਕਰ ਸਕਦੇ। ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਇਹ ਇੱਕ ਨੋਨ ਪ੍ਰੋਫਿਟੇਬਲ ਆਰਗਨਾਈਜੇਸ਼ਨ ਹੈ, ਸਾਰੇ ਬੱਚਿਆਂ ਨੇ ਸਿਲੈਕਟਿਵ ਟੈਸਟ ਦੇ ਕੇ, ਸਾਰੇ ਇੰਟਲੈਕਚੁਅਲ ਬੱਚੇ ਨੇ, ਇੰਨੇ ਬੱਚਿਆਂ ਦਾ ਫਿਊਚਰ ਡਿਪੈਂਡ ਕਰਦਾ ਹੈ ਉਹਨਾਂ ਦੀ ਮੈਂਟਲ ਹੈਲਥ ਵੈਲਬੀਇੰਗ, ਬਟ ਉਹਨਾਂ ਦੇ ਕੋਲ ਇੱਕੋ ਹੀ ਆਨਸਰ ਸੀ ਸਾਡੇ ਸਾਰੇ ਕੁਐਸਚਨਸ ਦਾ ਕਿ ਇਟਸ ਅ ਪ੍ਰਾਈਵੇਟ ਸਕੂਲ ਤੇ ਅਸੀਂ ਕੁਛ ਨਹੀਂ ਕਰ ਸਕਦੇ। ਤੇ ਹੋਰ ਫੈਮਿਲੀਜ਼ ਨੇ ਰੋਸ ਪੈਂਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨਾਲ ਡਾਇਰੈਕਟ ਗੱਲ ਨਹੀਂ ਹੋ ਪਾਈ, ਬਟ ਉਹਨਾਂ ਦੇ ਆਫਿਸ 'ਚ ਇਹ ਜਵਾਬ ਆਇਆ ਹੈ ਕਿ ਪ੍ਰਾਈਵੇਟ ਸਕੂਲ ਹੈ, ਉਹ ਕੁਛ ਨਹੀਂ ਕਰ ਸਕਦੇ।
ਜੀ, ਮੈਂ ਦੇਖਦਾ ਸੀ ਚੈਨਲ 9 ਤੇ ਵੀ, ਮੇਰਾ ਖਿਆਲ ਪ੍ਰੀਮੀਅਰ ਐਂਡਰਿਊਜ਼ ਦਾ ਬਿਆਨ ਆਇਆ ਸੀ, ਉਹਦੇ ਵਿੱਚ ਵੀ ਕੁਝ ਇਸ ਕਿਸਮ ਦੀ ਭਾਵਨਾ ਹੀ ਉਹਨਾਂ ਨੇ ਸਾਂਝੀ ਕੀਤੀ ਹੈ।
ਬਿਲਕੁਲ, ਅਸੀਂ ਈਵਨ ਅੱਜ ਟਰਾਈ ਕੀਤੀ ਸੀਗੀ ਬਲੈਕਬਰਨ ਮੋਰਿਸ ਐਂਡ ਲੋਇਰਸ ਨਾਲ ਗੱਲ ਕਰਨ ਦੀ, ਉੱਥੇ ਅਸੀਂ ਕੈਂਪੇਨ ਵੀ ਐਜ਼ ਅ ਪੇਰੈਂਟ ਕਲਾਸ ਮਤਲਬ ਸਭ ਨੇ ਟਰਾਈ ਕੀਤਾ ਉਹਨਾਂ ਨੂੰ ਕਾਲ ਕਰਨ ਦੀ। ਉਹਨਾਂ ਨੇ ਸਟਾਰਟਿੰਗ ਦੇ ਵਿੱਚ ਸਾਨੂੰ ਥੋੜਾ ਪੋਜ਼ਿਟਿਵ ਹੋਪਸ ਦਿੱਤੀਆਂ ਸੀਗੀਆਂ ਕਿ ਜੇ ਅਸੀਂ ਯੂਨਾਈਟ ਹੋ ਕੇ ਉਹਨਾਂ ਨਾਲ ਗੱਲ ਕਰਾਂਗੇ ਉਹ ਕੁਛ ਕਰ ਸਕਦੇ ਨੇ, ਬਟ ਹੁਣ ਮੈਂ ਉਹਨਾਂ ਨੂੰ ਫੋਲੋ ਅਪ ਕੀਤਾ ਥੋੜੀ ਦੇਰ ਪਹਿਲਾਂ, ਤਾਂ ਉਹਨਾਂ ਨੇ ਵੀ ਇਹ ਕਿਹਾ ਕਿ ਉਹਨਾਂ ਦੇ ਸੀਨੀਅਰਸ ਨੇ ਕਿਹਾ ਕਿ ਹਲੇ ਉਹ ਕੋਈ ਐਕਸ਼ਨ ਨਹੀਂ ਲੈ ਸਕਦੇ, ਤੇ ਮੈਂ ਉਹਨਾਂ ਨੂੰ ਰੀਜ਼ਨ ਪੁੱਛਿਆ, ਉਹਨਾਂ ਨੇ ਸਾਨੂੰ ਕੋਈ ਰੀਜ਼ਨ ਨਹੀਂ ਦਿੱਤਾ ਜੀ। ਸੋ ਸਾਨੂੰ ਨਹੀਂ ਸਮਝ ਆ ਰਿਹਾ ਕਿ ਅਸੀਂ ਇਸ ਟਾਈਮ ਕਿੱਥੇ ਮਤਲਬ ਕੀ ਕਰ ਸਕਦੇ ਹਾਂ, ਮੈਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸਕੂਲ ਨੂੰ ਬਚਾਉਣ ਦਾ।
ਕਿਉਂਕਿ ਆਪਾਂ ਸਿੱਧਾ ਦੇਖਦੇ ਹਾਂ ਨਾ, ਜਦੋਂ ਹੁਣ ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਉਹਨੂੰ ਦਿਵਾਲੀਆ ਘੋਸ਼ਿਤ ਕਰਨ ਦਾ ਐਲਾਨ ਕਰਤਾ, ਅਤੇ ਜੇ ਉਹਨਾਂ ਕੋਲ ਫੰਡਸ 0 ਆ ਤਾਂ ਰਿਕਵਰ ਵੀ ਕੀ ਕਰਨਾ, ਮੋਰਿਸ ਬਲੈਕਬਰਨ ਇਹਦੇ ਵਿੱਚ ਕੀ ਕਰ ਸਕਦੇ ਆ, ਇਹ ਵੀ ਦੇਖਣਾ ਹੋਊਗਾ ਕਾਨੂੰਨੀ ਪੱਧਰ 'ਤੇ ਕਾਨੂੰਨੀ ਮੱਦਾਂ ਕਿਹੋ ਜਿਹੀਆਂ ਲਾਗੂ ਹੋਣਗੀਆਂ।
ਬਿਲਕੁਲ ਜੀ, ਅਸੀਂ ਸਿਰਫ ਇਹ ਚਾਹੁੰਦੇ ਸੀਗੇ ਵੀ ਜੇ ਸਾਨੂੰ ਥੋੜਾ ਟਾਈਮ ਮਿਲ ਜੇ, ਇਹ ਸਕੂਲ ਚੱਲਦਾ ਰਹਿ ਜੇ ਹਲੇ ਇਸ ਟਰਮ ਤੱਕ, ਜਾਂ ਹੋਰ ਮੇ ਬੀ ਕੋਈ ਬੈਟਰ ਮੈਨੇਜਮੈਂਟ ਇਸ ਸਕੂਲ ਨੂੰ ਆਕੂਪਾਈ ਕਰ ਲਏ ਤੇ ਉਹ ਰਿਪਲੇਸ ਕਰ ਦੇਣ ਜਿਹੜੀ ਕਰੰਟ ਮੈਨੇਜਮੈਂਟ ਹੈ, ਤੇ ਸਕੂਲ ਚੱਲਦਾ ਰਹਿ ਜੇ। ਸਕੂਲ ਪਿਛਲੇ 30 ਸਾਲ ਤੋਂ ਚੱਲ ਰਿਹਾ ਜੇ, ਬਹੁਤ ਸਕਸੈਸਫੁਲ ਸਟੂਡੈਂਟਸ ਪਾਸ ਆਊਟ ਹੋਏ ਨੇ, ਤੇ ਈਵਨ ਜਿਹੜੇ ਕਰੰਟ ਸਟੂਡੈਂਟਸ ਨੇ ਦੇ ਆਰ ਵੈਰੀ ਬ੍ਰਿਲੀਅੰਟ। ਟੀਚਰਸ ਵੀ ਬਹੁਤ ਜ਼ਿਆਦਾ ਇਮੋਸ਼ਨਲੀ ਕਨੈਕਟਿਡ ਨੇ। ਜਦ ਅਸੀਂ ਅੱਜ ਸਵੇਰੇ ਸਕੂਲ 'ਚ ਜਾ ਕੇ ਆਏ ਹਾਂ, ਐਵਰੀਬਡੀ ਵਾਜ਼ ਫੁੱਲ ਆਫ ਟੀਅਰਸ, ਦੇਖਿਆ ਨਹੀਂ ਸੀ ਜਾ ਰਿਹਾ ਜੀ ਬੱਚਿਆਂ ਨੂੰ ਨਾ ਟੀਚਰਸ। ਅਸੀਂ ਖੁਦ ਬਹੁਤ ਇਮੋਸ਼ਨਲ ਸੀਗੇ ਕਿਉਂਕਿ ਅਸੀਂ ਬੱਚਿਆਂ ਦਾ ਭਵਿੱਖ ਦੇਖ ਰਹੇ ਸੀ ਸਕੂਲ ਦੇ ਵਿੱਚ। ਸਾਨੂੰ ਹੁਣ ਇਹ ਸੀ ਕਿ ਈਅਰ 12th ਤੱਕ ਸਾਨੂੰ ਕੁਛ ਵੀ ਹੋਰ ਸੋਚਣ ਦੀ ਲੋੜ ਨਹੀਂ ਹੈ, ਬੱਚੇ ਸੇਫ ਹੈਂਡਸ ਦੇ ਵਿੱਚ ਨੇ, ਵਧੀਆ ਸਕੂਲ ਦੇ ਵਿੱਚ ਨੇ।
ਬੜਾ ਦੁੱਖ ਲੱਗਿਆ ਸਾਰੀਆਂ ਗੱਲਾਂ ਸੁਣ ਕੇ, ਕਿਉਂਕਿ ਕੋਸ਼ਿਸ਼ ਹੁੰਦੀ ਆ ਕਿ ਕੁਛ ਮਦਦ ਕਰ ਸਕੀਏ, ਪਰ ਜਿਵੇਂ ਤੁਸੀਂ ਦੱਸਿਆ ਕਿ ਸਾਰੇ ਰਾਹ ਤਕਰੀਬਨ ਬੰਦ ਲੱਗਦੇ ਆ, ਇਸ ਲਈ ਅਸੀਂ ਤਾਂ ਸ਼ੁਭ ਸ਼ਾਮਾਂ ਹੀ ਦੇ ਸਕਦੇ ਹਾਂ ਕਿ ਉਮੀਦ ਕਰੀਏ ਕਿ ਕੋਈ ਇਹਦਾ ਸਾਰਥਕ ਹੱਲ ਨਿਕਲੇ, ਅਤੇ ਮਾਪਿਆਂ ਨੂੰ ਬੱਚਿਆਂ ਨੂੰ ਥੋੜ੍ਹਾ ਜਿਹਾ ਹੋਰ ਟਾਈਮ ਮਿਲ ਜੇ, 6 ਮਹੀਨੇ ਸਾਲ ਇਹ ਸਕੂਲ ਚੱਲਦਾ ਰਹਿ ਜਾਵੇ, ਕਿਉਂਕਿ ਇਸ ਕਿਸਮ ਦੀਆਂ ਕਨਸੋਆਂ, ਇਸ ਕਿਸਮ ਦੀ ਵਿਚਾਰ ਬਹੁਤ ਸਾਰੇ ਮਾਪਿਆਂ ਤੋਂ ਸਾਨੂੰ ਸੁਣਨ ਨੂੰ ਮਿਲ ਰਹੇ ਆ।
ਸੋਰੀ, ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੁੰਦੀ ਹਾਂ ਇਹਦੇ ਵਿੱਚ। ਮੈਂ ਫਾਈਨੈਂਸ ਮੋਰਗੇਜ ਬ੍ਰੋਕਰ ਹਾਂ, ਮੈਂ ਖੁਦ ਟਰਾਈ ਕੀਤਾ ਅੱਜ ਕਿ ਜੇ ਕੁਛ ਆਪਾਂ ਬਿਜ਼ਨਸ ਲੋਨ ਵਗੈਰਾ ਜਾਂ ਕੁਛ ਪ੍ਰੋਵਾਈਡ ਕਰਵਾ ਸਕੀਏ, ਬਟ ਇਹ ਜਿਹੜਾ ਸਕੂਲ ਹੈ ਇਹ ਇਹਨਾਂ ਕੋਲ ਆਪਣੀ ਬਿਲਡਿੰਗ ਤੇ ਆਪਣੀ ਲੈਂਡ ਨਹੀਂ ਹੈ, ਬਟ ਜਿਹੜਾ ਲੈਂਡਲੋਰਡ ਹੈ, ਅਸੀਂ ਉਹ ਵੀ ਸੁਣਿਆ ਵੀ ਉਹਨਾਂ ਨੇ ਕੱਲ ਐਡਮਿਨਿਸਟ੍ਰੇਟਰਸ ਨੂੰ ਹੈਲਪ ਵੀ ਆਫਰ ਕੀਤੀ ਹੈ ਵਰਬਲੀ, ਬਟ ਐਡਮਿਨਿਸਟ੍ਰੇਟਰਸ ਨੇ ਸਾਨੂੰ ਕੁਛ ਵੀ ਅੱਗੇ ਨਹੀਂ ਦੱਸਿਆ, ਤੇ ਸਾਨੂੰ ਇਹ ਪਤਾ ਚੱਲਿਆ ਕਿ ਗਵਰਨਮੈਂਟ ਤੋਂ ਸਿਰਫ ਗਰੰਟੀ ਦੀ ਰਿਕੁਐਸਟ ਵੀ ਕੀਤੀ ਗਈ ਸੀਗੀ ਕਿ ਜੋ ਲੋਨ ਦੇ ਲਈ ਹੀ ਗਰੰਟੀ ਦੇ ਦੇ ਗਵਰਨਮੈਂਟ, ਬਟ ਗਵਰਨਮੈਂਟ ਨੇ ਬਿਲਕੁਲ ਸਾਫ਼ ਮਨਾ ਕਰਤਾ ਜੀ ਉਸ ਚੀਜ਼ ਨੂੰ। ਸੋ
ਜੀ
ਮੈਨੂੰ ਇੱਦਾਂ ਲੱਗਦਾ ਹੈ ਕਿ ਬੀਇੰਗ ਅ ਨੋਨ ਪ੍ਰੋਫਿਟੇਬਲ ਆਰਗੇਨਾਈਜੇਸ਼ਨ, ਬੱਚਿਆਂ ਦਾ ਫਿਊਚਰ, ਸਪੈਸ਼ਲੀ ਜੇ ਕੁਛ ਮੈਨੇਜਮੈਂਟ ਚ ਪ੍ਰੋਬਲਮ ਹੋਈ ਹੈ, ਆਈ ਡੋਂਟ ਨੋ ਕਿ ਰੀਅਲ ਰੀਜ਼ਨਸ ਪਿੱਛੇ ਕੀ ਨੇ, ਬਟ ਬੱਚਿਆਂ ਦੇ ਭਵਿੱਖ ਨੂੰ ਦਾਅ ਤੇ ਨਹੀਂ ਲਾਉਣਾ ਚਾਹੀਦਾ। 30 ਸਾਲਾਂ ਤੋਂ ਇੱਕ ਪੁਰਾਣਾ ਐਸਟੈਬਲਿਸ਼ਡ ਸਕੂਲ ਹੈ, ਇਹਨੂੰ ਕਿਸੇ ਵੀ ਤਰੀਕੇ ਗਵਰਨਮੈਂਟ ਨੂੰ ਬਚਾਉਣਾ ਚਾਹੀਦਾ ਜੀ, ਕਿਉਂਕਿ ਨਾਰਥ ਦੇ ਵਿੱਚ ਕੋਈ ਵੀ ਹੋਰ ਇੰਟਰਨੈਸ਼ਨਲ ਬਿਜ਼ਨਸ ਸਕੂਲ ਨਹੀਂ ਹੈ।
ਜੀ, ਬੜੀ ਮਿਹਰਬਾਨੀ ਮਨਿੰਦਰ ਜੀ ਸਾਡੇ ਨਾਲ ਗੱਲ ਕਰਨ ਲਈ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਪ੍ਰੀਮੀਅਰਸ ਆਫਿਸ ਨਾਲ ਕੰਟੈਕਟ ਕਰਨ ਦੀ ਅਤੇ ਉਹਨਾਂ ਤੋਂ ਜਾਣਨ ਦੀ ਕਿ ਕੀ ਉਹ ਇਸ ਸਿਲਸਿਲੇ 'ਚ ਕੁਛ ਕਰ ਸਕਦੇ ਆ ਜਾਂ ਨਹੀਂ। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਭਾਜੀ।
ਦੋਸਤੋ, ਕਿਲਮੋਰ ਇੰਟਰਨੈਸ਼ਨਲ ਸਕੂਲ ਦੇ ਅਚਨਚੇਤ ਬੰਦ ਹੋਣ ਤੋਂ ਬਾਅਦ ਕਈ ਪਰਿਵਾਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ, ਅਤੇ ਸਾਡੇ ਨਾਲ ਕ੍ਰੇਗੀਬਨ ਤੋਂ ਹਰਮਨ ਚੋਪੜਾ ਨੇ ਸਾਂਝ ਪਾਈ ਹੈ, ਜਿਨ੍ਹਾਂ ਦਾ ਬੇਟਾ ਦੇਵ ਉੱਥੇ 6ਵੀਂ ਕਲਾਸ ਵਿੱਚ ਪੜ੍ਹਦਾ ਸੀ। ਜੀ ਹਰਮਨ, ਇੰਨੇ ਵੱਡੇ ਸਕੂਲ ਦਾ ਬੈਠੇ ਬਿਠਾਈ ਇਕਦਮ ਬੰਦ ਹੋ ਜਾਣਾ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਆਪਣੀ ਹੱਡ ਬੀਤੀ ਆਪਣੀ ਜ਼ਬਾਨੀ ਸਾਡੇ ਸਰੋਤਿਆਂ ਨੂੰ ਦੱਸੋ।
ਹਾਂਜੀ ਸੁਮਿਤ, ਮੇਰਾ ਨਾਮ ਹਰਮਨ ਹੈ ਅਤੇ ਮੇਰਾ ਬੇਟਾ ਕਿਲਮੋਰ ਇੰਟਰਨੈਸ਼ਨਲ ਸਕੂਲ ਦੇ ਵਿੱਚ ਗ੍ਰੇਡ 6 ਦੇ ਵਿੱਚ ਪੜ੍ਹਦਾ ਸੀ। ਅਤੇ ਸਭ ਤੋਂ ਪਹਿਲੀ ਇਨਫੋਰਮੇਸ਼ਨ ਜਿਹੜੀ ਸਾਨੂੰ ਮਿਲੀ ਇਸ ਕਲੋਜ਼ਰ ਬਾਰੇ, ਵੈਨਸਡੇ 27 ਜੁਲਾਈ ਨੂੰ 5:15 ਵਜੇ ਮੈਨੂੰ ਸ਼ਾਮ ਨੂੰ ਈਮੇਲ ਆਈ ਹੈ VRQA ਵੱਲੋਂ, ਵਿਕਟੋਰੀਅਨ ਰਜਿਸਟ੍ਰੇਸ਼ਨ ਐਂਡ ਕੁਆਲੀਫਿਕੇਸ਼ਨ ਅਥਾਰਟੀ। ਈਵਨ ਸਕੂਲ ਨੇ ਵੀ ਸਾਨੂੰ ਕੋਈ ਇੰਟੀਮੇਸ਼ਨ ਨਹੀਂ ਦਿੱਤੀ, ਉਹਨਾਂ ਵੱਲੋਂ VRQA ਵੱਲੋਂ ਈਮੇਲ ਆਈ ਜਿਸ 'ਚ ਪਤਾ ਲੱਗਿਆ ਕਿ ਸਕੂਲ ਵਾਲੰਟਰੀ ਐਡਮਿਨਿਸਟ੍ਰੇਸ਼ਨ 'ਚ ਚਲਾ ਗਿਆ ਅਤੇ ਅਸੀਂ ਆਪਣੇ ਬੱਚਿਆਂ ਲਈ ਸਕੂਲ ਨੇੜੇ ਦਾ ਜਿਹੜਾ ਗਵਰਨਮੈਂਟ ਸਕੂਲ ਹੈ ਉੱਥੇ ਸੀਟ ਅਵੇਲੇਬਲ ਹੋਏਗੀ ਸਾਡੇ ਲਈ ਅਤੇ ਅਸੀਂ ਉੱਥੇ ਅਪਲਾਈ ਕਰੀਏ ਅਤੇ ਉਹਨਾਂ ਲਈ ਸੀਟ ਰਿਜ਼ਰਵ ਕਰ ਲਈਏ। ਜਿਵੇਂ ਹੀ ਸਾਨੂੰ ਇਹ ਨਿਊਜ਼ ਮਿਲੀ ਵੀ ਵਰ ਸ਼ੌਕਡ, ਕਿਉਂਕਿ ਇੱਦਾਂ ਦੀ ਤਾਂ ਕੋਈ ਹਲਚਲ ਵੀ ਨਹੀਂ ਸੀ ਸਕੂਲ 'ਚ, ਔਰ ਸਕੂਲ ਆਲਰੇਡੀ ਐਡਮਿਸ਼ਨਸ ਲੈ ਰਿਹਾ ਸੀ। ਈਵਨ ਗ੍ਰੇਡ 6 ਦੇ ਵਿੱਚ ਮੇਰੇ ਬੇਟੇ ਦੀ ਕਲਾਸ ਦੇ ਵਿੱਚ ਅੱਜ ਜਦੋਂ 3rd ਟਰਮ ਸ਼ੁਰੂ ਹੋਈ ਹੈ 2 ਨਵੇਂ ਬੱਚੇ ਐਡਮਿਟ ਹੋਏ ਨੇ, ਅਤੇ ਇਹਨੇ ਆ ਕੇ ਮੈਨੂੰ ਘਰੇ ਦੱਸਿਆ ਕਿ ਮੰਮਾ 2 ਨਿਊ ਐਡਮਿਸ਼ਨਸ ਆਏ ਨੇ ਮੇਰੀ ਕਲਾਸ 'ਚ, ਐਂਡ ਆਈ ਵਾਜ਼ ਲਿਟਲ ਬਿਟ ਅਮੇਜ਼ਡ ਕਿ ਸੈਸ਼ਨ ਦੇ ਵਿੱਚ ਬੱਚੇ ਆ ਗਏ। ਅਤੇ ਚਲੋ ਇਹ ਹੋ ਗਿਆ। ਉਸ ਤੋਂ ਬਾਅਦ ਫਿਰ ਮੈਂ ਹਿਊਮ ਐਂਗਲੀਕਨ ਗ੍ਰੈਮਰ, ਜਿਹੜਾ ਸਕੂਲ ਸਾਡੇ ਘਰ ਦੇ ਨੇੜੇ ਹੈ, ਮੈਂ ਉਹਨਾਂ ਦਾ ਫੋਰਮ ਜਨਰਲ ਇਨਕੁਆਇਰੀ ਇਮੀਡੀਏਟਲੀ ਭਰਤਾ, ਵਿਦਇਨ 20 ਮਿੰਟਸ ਮੈਂ ਉਹ ਫੋਰਮ ਭਰਤਾ, ਕਿਉਂਕਿ ਮੈਨੂੰ ਲੱਗ ਰਿਹਾ ਸੀ ਵੀ ਕਿਲਮੋਰ ਤੋਂ ਬਾਅਦ ਮੇਰਾ ਬੱਚਾ ਗਵਰਨਮੈਂਟ ਸਕੂਲ 'ਚ ਜਾਏਗਾ ਤਾਂ ਉਹ ਐਡਜਸਟ ਹੀ ਨਹੀਂ ਕਰ ਪਾਊਗਾ, ਇੰਨੀ ਕੁਆਲਿਟੀ ਐਜੂਕੇਸ਼ਨ ਉਹ ਲੈ ਰਿਹਾ ਸੀ, ਬਿਕੋਜ਼ ਨੋ ਡਾਊਟ ਸਕੂਲ ਦੀ ਐਜੂਕੇਸ਼ਨ ਬਹੁਤ ਅੱਛੀ ਸੀ, ਟੀਚਰਸ ਵਰ ਬ੍ਰਿਲੀਅੰਟ, ਵੈਰੀ ਕੇਅਰਿੰਗ, ਤਾਂ ਸਾਨੂੰ ਕੋਈ ਮਤਲਬ ਸਟ੍ਰੈਸ ਹੀ ਨਹੀਂ ਸੀਗਾ ਇਸ ਸਕੂਲ 'ਚ ਬੱਚੇ ਨੂੰ ਪਾ ਕੇ। ਅਤੇ ਇਹ ਗੱਲ ਬਿਲਕੁਲ ਵਿਸ਼ਵਾਸ ਹੀ ਨਹੀਂ ਸੀ ਹੋ ਰਹੀ ਵੀ ਸਕੂਲ ਨਾਲ ਇੱਦਾਂ ਵੀ ਹੋ ਸਕਦਾ, ਪਰ ਬੀਇੰਗ ਕਮਰਸ ਬੈਕਗਰਾਉਂਡ ਮੈਨੂੰ ਪਤਾ ਸੀ ਵਲੰਟੀ ਐਡਮਿਨਿਸਟ੍ਰੇਸ਼ਨ 'ਚ ਜਾਣ ਦਾ ਮਤਲਬ ਕੀ ਹੁੰਦਾ, ਦੈਟ ਮੀਨਸ ਹੁਣ ਮਤਲਬ ਬਹੁਤ ਘੱਟ ਉਮੀਦ ਹੈ, ਚਾਂਸ ਹੀ ਨਹੀਂ ਹੈਗਾ, ਕਿਉਂਕਿ ਉਹ ਵਾਇੰਡ ਅਪ ਕਰਨਗੇ, ਹੁਣ ਇਨਸੋਲਵੈਂਸੀ ਡਿਕਲੇਅਰ ਕਰਨਗੇ। ਨੈਕਸਟ ਡੇ ਮਾਰਨਿੰਗ ਸਾਨੂੰ ਐਡਮਿਨਿਸਟ੍ਰੇਟਰਸ ਵੱਲੋਂ ਈਮੇਲ ਆਈ ਹੈ, ਸਕੂਲ ਵੱਲੋਂ ਨਹੀਂ ਆਈ, ਕਿ ਇਸ ਤਰ੍ਹਾਂ ਕਰਕੇ ਅਸੀਂ ਅਪੁਆਇੰਟਮੈਂਟ ਸਾਨੂੰ ਹੋ ਗਈ ਐਡਮਿਨਿਸਟ੍ਰੇਸ਼ਨ ਦੀ, ਐਡਮਿਨਿਸਟ੍ਰੇਟਰਸ ਦੀ, ਅਤੇ ਬੱਚੇ ਜਿਹੜੇ ਗ੍ਰੇਡ 3 ਤੋਂ 10 ਤੱਕ ਹੈ ਉਹ ਸਿਰਫ ਫਰਾਈਡੇ ਤੱਕ ਸਕੂਲ ਅਟੈਂਡ ਕਰ ਸਕਦੇ ਆ, ਅਤੇ ਉਹਨਾਂ ਦੇ ਟੀਚਰਸ ਦਾ ਜਿਹੜਾ ਲਾਸਟ ਡੇ ਉਹ ਟਿਊਜ਼ਡੇ ਹੈ, ਤਾਂ ਆਪਣੇ ਜਿਹੜੇ ਰਿਕਾਰਡ ਹੈ ਤੁਸੀਂ ਮੰਡੇ ਸ਼ਾਮ ਨੂੰ 5 ਵਜੇ ਤੱਕ ਸਕੂਲ ਤੋਂ ਲੈ ਲਓ, ਉਸ ਤੋਂ ਬਾਅਦ ਉਹ ਸਾਰੇ ਰਿਕਾਰਡਸ ਡਿਲੀਟ ਹੋ ਜਾਣਗੇ ਜਾਂ ਡਿਸਟਰੋਏ ਹੋ ਜਾਣਗੇ, ਆਈ ਡੋਂਟ ਨੋ ਰਿਕਾਰਡਸ ਨਾਲ ਕੀ ਕਰਨਗੇ, ਪਰ ਉਸ ਤੋਂ ਬਾਅਦ ਅਸੀਂ ਰਿਕਾਰਡ ਉਹਨਾਂ ਤੋਂ ਅਵੇਲ ਨਹੀਂ ਕਰ ਸਕਦੇ ਆਪਣੇ ਬੱਚੇ ਦਾ, ਕੋਈ ਵੀ ਰਿਪੋਰਟਸ ਹੈ ਕੁਛ ਵੀ ਹੈ, ਸਾਨੂੰ ਡੈਡਲਾਈਨ ਮਿਲੀ ਹੈ ਮੰਡੇ ਸ਼ਾਮ ਨੂੰ 5 ਵਜੇ ਤੱਕ। ਅਤੇ ਉਸ ਤੋਂ ਬਾਅਦ ਫਿਰ ਮੈਂ ਹਿਊਮ ਐਂਗਲੀਕਨ ਗ੍ਰੈਮਰ ਫੋਨ ਕੀਤਾ, ਮੈਨੂੰ ਇਹ ਸੀ ਕਿ ਚਲੋ ਨੈਕਸਟ ਵੀਕ ਤੋਂ ਚਾਹੇ ਐਡਮਿਸ਼ਨ ਨਾ ਮਿਲੇ ਉਹ ਮੈਂ ਬਾਅਦ ਸੋਰਟ ਆਊਟ ਕਰ ਲੂੰਗੀ, ਅਦਰਵਾਈਜ਼ 2 ਟਰਮ ਲਈ ਫਿਰ ਗਵਰਨਮੈਂਟ ਸਕੂਲ ਤਾਂ ਹੈ ਹੀ ਹੈ, ਮੈਂ ਫਿਲਹਾਲ ਆਈ ਵਾਜ਼ ਕੰਸਨਟ੍ਰੇਟਿੰਗ ਔਨ ਨੈਕਸਟ ਈਅਰ ਗ੍ਰੇਡ 7, ਕਿਉਂਕਿ ਬੱਚੇ ਲਈ ਤਾਂ ਆਲਰੇਡੀ ਪ੍ਰਾਇਮਰੀ ਤੋਂ ਸੈਕੰਡਰੀ 'ਚ ਜਾਣਾ ਇੱਕ ਟਰਾਂਜੀਸ਼ਨ ਹੁੰਦਾ, ਅਤੇ ਇਹ ਕਿਲਮੋਰ ਅਸੀਂ ਤਾਂ ਚੂਜ਼ ਕੀਤਾ ਸੀ ਕਿ ਚਲੋ ਹੁਣ ਗ੍ਰੇਡ ਈਅਰ 12 ਤੱਕ ਅਸੀਂ ਬੇਫਿਕਰ ਹਾਂ, ਇੰਨਾ ਅੱਛਾ ਸਕੂਲ ਮਿਲ ਗਿਆ, ਤਾਂ ਮੈਂ ਹੋਰ ਕਿਸੇ ਸਕੂਲ 'ਚ ਅਪਲਾਈ ਵੀ ਨਹੀਂ ਸੀ ਕੀਤਾ। ਮੈਂ ਜਦੋਂ ਹਿਊਮ ਐਂਗਲੀਕਨ ਗ੍ਰੈਮਰ ਨੂੰ ਕਾਲ ਕੀਤੀ, ਉਹਨਾਂ ਨੇ ਕਿਹਾ ਕਿ ਤੁਸੀਂ ਫੋਰਮ ਭਰ ਦਿਓ ਔਨਲਾਈਨ, ਮੈਂ ਅਪਲਾਈ ਕੀਤਾ, ਉਹਨਾਂ ਨੇ ਫਿਰ ਚੈੱਕ ਕਰਕੇ ਸਾਨੂੰ ਦੱਸਿਆ ਕਿ ਸਾਨੂੰ ਪਤਾ ਤਾਂ ਲੱਗ ਗਿਆ ਵੀ ਕਿਲਮੌਰ 'ਚ ਕੀ ਹੋਇਆ, ਪਰ ਸਾਨੂੰ ਉੱਪਰੋਂ ਸਾਡੇ ਹੈੱਡ ਆਫਿਸ ਤੋਂ ਆ ਗਿਆ ਕਿ ਸਾਡੇ ਕੋਲ ਕੋਈ ਜਗ੍ਹਾ ਨਹੀਂ ਹੈ, ਨੈਕਸਟ ਈਅਰ ਗ੍ਰੇਡ 7 'ਚ ਅਸੀਂ ਤੁਹਾਨੂੰ ਪੋਜੀਸ਼ਨ ਨਹੀਂ ਦੇ ਸਕਦੇ। ਮੈਂ ਐਟਕਿਨ ਕਾਲਜ ਕਾਲ ਕੀਤੀ, ਉਹਨਾਂ ਨੇ ਵੀ ਮੈਨੂੰ ਸੇਮ ਰਿਪਲਾਈ ਕੀਤਾ ਕਿ ਵੀ ਆਰ ਫੁੱਲ ਟੂ ਦ ਕਪੈਸਿਟੀ, ਨੈਕਸਟ ਈਅਰ 7th ਗ੍ਰੇਡ 7 'ਚ ਤੁਹਾਡੇ ਬੱਚੇ ਲਈ ਸਾਡੇ ਕੋਲ ਜਗ੍ਹਾ ਨਹੀਂ ਹੈ, ਅਸੀਂ ਤੁਹਾਨੂੰ ਵੇਟਿੰਗ 'ਚ ਪਾ ਦਿੰਦੇ ਹਾਂ। ਦੋਨੋਂ ਸਕੂਲਸ ਦਾ ਸੇਮ ਰਿਸਪੋਂਸ ਸੀ। ਅਤੇ ਅਰਾਊਂਡ 11 o'clock ਮੈਨੂੰ ਸਕੂਲ ਤੋਂ ਈਮੇਲ ਆਈ ਕਿਲਮੌਰ ਤੋਂ ਕਿ ਤੁਸੀਂ ਆਹ ਆਹ ਸਕੂਲ ਟਰਾਈ ਕਰ ਸਕਦੇ ਹੋ, ਜਿਹੜੇ ਮੈਂ ਪਹਿਲਾਂ ਹੀ ਟਰਾਈ ਕਰ ਚੁੱਕੀ ਸੀ। ਤਾਂ ਬੜਾ ਸਟ੍ਰੈਸਿੰਗ ਹੋ ਗਿਆ ਸੀ ਮੇਰੇ ਲਈ, ਮੈਨੂੰ ਮਤਲਬ ਇੱਕ ਤਾਂ ਵੈਨਸਡੇ ਜਦੋਂ ਸ਼ਾਮ ਨੂੰ ਈਮੇਲ ਆਈ, ਰਾਤ ਨੂੰ ਨਾ ਮੈਂ ਸੋਈ ਨਾ ਮੇਰਾ ਬੇਟਾ ਸੋਇਆ, ਹੀ ਵਾਜ਼ ਕਰਾਇੰਗ ਬਿਟਰਲੀ, ਕਿਉਂਕਿ ਉਹ ਜਦੋਂ ਗ੍ਰੇਡ 6 'ਚ ਹੀ ਉਹਨੇ ਜੁਆਇਨ ਕੀਤਾ ਸੀ, ਤਾਂ ਇੰਨੀ ਵੈਲਕਮਿੰਗ ਕਮਿਊਨਿਟੀ ਸੀ, ਇੰਨੇ ਅੱਛੇ ਟੀਚਰ ਸੀ, ਉਹਦੇ ਬਹੁਤ ਅੱਛੇ ਫਰੈਂਡਸ ਬਣ ਗਏ ਸੀ, ਉਹਦਾ ਦਿਲ ਲੱਗ ਗਿਆ ਸੀ, ਐਜੂਕੇਸ਼ਨ ਬਹੁਤ ਅੱਛੀ ਸੀ, ਹੀ ਵਾਜ਼ ਵੈਰੀ ਹੈਪੀ। ਅਤੇ ਉਹ ਬੜਾ ਡਿਸਹਾਰਟਨਡ ਹੋਇਆ ਕਿ ਮੰਮਾ ਹੁਣ ਮੈਂ ਕਿੱਥੇ ਜਾਊਂਗਾ, ਮੰਡੇ ਤੋਂ ਮੇਰੇ ਕੋਲ ਸਕੂਲ ਨਹੀਂ ਹੈ। ਆਈ ਵਾਜ਼ ਆਲਸੋ ਸਟ੍ਰੈਸਡ। ਫਿਰ ਜਦੋਂ ਮੈਂ ਉੱਥੇ ਅਜ਼ੰਪਸ਼ਨ ਕਾਲਜ ਗਈ, ਜਿੱਥੇ ਇਹਨਾਂ ਨੇ ਮੀਟਿੰਗ ਰੱਖੀ ਸੀਗੀ ਕਿਲਮੌਰ ਇੰਟਰਨੈਸ਼ਨਲ ਦੇ ਪੇਰੈਂਟਸ ਲਈ, ਕੋਲਮੌਂਟ ਦੇ ਪੇਰੈਂਟਸ ਲਈ, ਉਹਨਾਂ ਦੇ ਪੈਵਿਲੀਅਨ 'ਚ ਸਾਡੀ ਮੀਟਿੰਗ ਸੀ, ਉੱਥੇ ਕਾਫੀ ਪੇਰੈਂਟਸ ਆਏ ਹੋਏ ਸੀ, ਤਾਂ ਉੱਥੇ ਐਡਮਿਨਿਸਟ੍ਰੇਟਰ ਨੇ ਕਿਹਾ ਕਿ ਸਕੂਲ ਦਾ 2020 ਦਾ ਜਿਹੜੀ ਇੰਡੀਪੈਂਡੈਂਟ ਆਡਿਟ ਹੁੰਦੀ ਹੈ ਉਹ ਨਹੀਂ ਹੋਈ ਉਸ ਸਾਲ, ਕਿਉਂਕਿ ਸਕੂਲ ਇੱਕ ਇੰਡੀਪੈਂਡੈਂਟ ਕੰਪਨੀ ਚਲਾ ਰਹੀ ਸੀ, ਕੰਪਨੀ ਲਿਮਿਟਿਡ ਬਾਏ ਗਰੰਟੀ, ਤਾਂ ਇਹਨਾਂ ਦੀ ਇੱਕ ਓਬਲੀਗੇਸ਼ਨ ਹੁੰਦੀ ਹੈ ਕਿ ਹਰ ਸਾਲ ਇਹਨਾਂ ਨੇ ਆਪਣਾ ਐਕਸਟਰਨਲ ਆਡਿਟ ਕਰਾਉਣਾ ਹੁੰਦਾ ਇੰਡੀਪੈਂਡੈਂਟ ਏਜੰਸੀ ਤੋਂ। ਤਾਂ ਉਹਨਾਂ ਨੇ ਐਡਮਿਨਿਸਟ੍ਰੇਟਰਸ ਨੇ ਇਹ ਕਿਹਾ ਕਿ ਉਹਨਾਂ ਦੀ ਉਹ ਆਡਿਟ ਨਹੀਂ ਹੋਈ, ਫਿਰ ਪੇਰੈਂਟਸ ਨੇ ਕੁਐਸਚਨ ਕੀਤਾ ਕਿ ਕਿਉਂ ਨਹੀਂ ਹੋਈ, ਫਿਰ ਸਾਨੂੰ ਇਹ ਪਤਾ ਲੱਗਿਆ ਕਿ ਆਡਿਟਰ ਨੇ ਉਹ ਪੇਪਰ ਸਾਈਨ ਕਰਨ ਤੋਂ ਹੀ ਮਨਾ ਕਰਤਾ, ਆਡਿਟ ਰਿਪੋਰਟ ਜਿਹੜੀ ਸੀਗੀ ਉਹ ਹੀ ਸੈਡ ਕਿ ਮੈਂ ਨਹੀਂ ਸਾਈਨ ਕਰਦਾ, ਕੁਛ ਹੋਣਾ ਉਹਨਾਂ ਡਾਕੂਮੈਂਟ 'ਚ ਇਹੋ ਜਿਹਾ ਜਿਹੜਾ ਆਡੀਟਰ ਨੇ ਸਾਈਨ ਨਹੀਂ ਕੀਤਾ।
ਜੀ ਹਰਮਨ, ਜਿਵੇਂ ਕਿ ਤੁਸੀਂ ਦੱਸਿਆ ਕਿ ਸ਼ੁੱਕਰਵਾਰ ਨੂੰ ਜਿਹੜੀ ਪੇਰੈਂਟਸ ਦੀ ਕਮਿਊਨਿਟੀ ਮੀਟ ਉੱਥੇ ਅਜ਼ੰਪਸ਼ਨ ਕਾਲਜ 'ਚ ਹੋਈ ਆ, ਉਹਨਾਂ ਨੇ ਉੱਥੇ ਇੰਡੀਪੈਂਡੈਂਟ ਆਡਿਟ ਬਾਰੇ ਦੱਸਿਆ, ਤੁਸੀਂ ਇਸ ਬਾਰੇ ਥੋੜ੍ਹਾ ਹੋਰ ਵਿਸਥਾਰ ਵਿੱਚ ਸਾਡੇ ਸਰੋਤਿਆਂ ਨੂੰ ਦੱਸ ਸਕਦੇ ਹੋ?
ਇਹ ਚੀਜ਼ ਜਿਹੜੀ ਆਡਿਟ ਹੈ ਇੱਕ ਵਨ ਆਫ ਦਾ ਰਿਕੁਆਇਰਮੈਂਟਸ ਹੈ, ਜੇ ਤੁਸੀਂ ਗਵਰਨਮੈਂਟ ਤੋਂ ਗ੍ਰਾਂਟ ਲੈਣੀ ਹੈ ਤਾਂ ਕਾਫੀ ਸਾਰੇ ਬੋਕਸਿਸ ਤੁਹਾਨੂੰ ਟਿਕ ਕਰਨੇ ਪੈਂਦੇ ਆ, ਜਿਸ 'ਚੋਂ ਇੱਕ ਬੋਕਸ ਇਹ ਵੀ ਹੈ ਕਿ ਸਕੂਲ ਹਰ ਸਾਲ ਆਪਣੀ ਇੰਡੀਪੈਂਡੈਂਟ ਆਡਿਟ ਕਰਾਵੇ ਐਕਸਟਰਨਲ ਸੋਰਸਿਸ ਤੋਂ। ਜਦੋਂ 2020 'ਚ ਨਹੀਂ ਹੋਈ ਤਾਂ ਮੈਂ ਐਜ਼ ਏ ਪੇਰੈਂਟ ਹੁਣ ਤੱਕ ਇਹ ਨਹੀਂ ਸਮਝ ਪਾਈ ਕਿ ਜੇ 20 ਵਾਲੀ ਆਡਿਟ ਨਹੀਂ ਹੋਈ ਤਾਂ ਸਕੂਲ 21 'ਚ ਕਿਵੇਂ ਚਲਾ ਗਿਆ, 21 ਤੋਂ ਬਾਅਦ 22 'ਚ ਕਿਵੇਂ ਚਲਾ ਗਿਆ। VRQA ਜਿਹੜੀ ਹੈਗੀ ਆ ਅਥੋਰਿਟੀ, ਗਵਰਨਮੈਂਟ ਅਥੋਰਿਟੀ, ਉਹਦਾ ਰੋਲ ਕੀ ਹੈ? ਜੇ ਉਹਦਾ ਰੋਲ ਰੈਗੂਲੈਰਿਟੀ ਦੇਖਣਾ ਹੈ, ਕੁਆਲੀਫਿਕੇਸ਼ਨ ਵਾਲੇ ਜਿਹੜੇ ਇੰਸਟੀਚਿਊਟ ਨੇ, ਸਕੂਲਸ, ਇਹਨਾਂ ਦੀ ਸਾਰੀ ਰੈਗੂਲੈਰਿਟੀ ਉਹਨੇ ਜੇ ਦੇਖਣੀ ਹੈ, ਤਾਂ 2020 ਦਾ ਜਦੋਂ ਆਡਿਟ ਕਲੀਅਰ ਹੀ ਨਹੀਂ ਹੋਇਆ ਤਾਂ ਉਹ VRQA ਦਾ ਕੀ ਰੋਲ ਆ ਉਹਦੇ ਵਿੱਚ, ਉਹਨਾਂ ਨੇ ਕੀ ਕੀਤਾ? ਤਾਂ ਮੈਨੂੰ ਜੋ ਲੱਗਦਾ ਹੈ ਕਿ ਇਹ ਸਾਰੇ ਸਿਸਟਮ ਦੇ ਵਿੱਚ ਜੋ ਗਵਰਨਮੈਂਟ ਦਾ ਰੋਲ ਹੈ ਜਾਂ VRQ ਦਾ ਜੋ ਰੋਲ ਹੈ, ਥੋੜ੍ਹਾ ਜਿਹਾ ਹੋਰ ਟਰਾਂਸਪੇਰੈਂਟ ਹੋਣਾ ਚਾਹੀਦਾ। ਐਜ਼ ਏ ਪੇਰੈਂਟ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਸਕੂਲ ਦਾ ਆਡਿਟ ਰਿਕਾਰਡ ਕਲੀਅਰ ਹੈ ਜਾਂ ਨਹੀਂ, ਫਾਈਨਾਂਸਿਸ ਕਲੀਅਰ ਨਹੀਂ ਹੈ? ਜੋ ਜਨਰਲ ਹੁੰਦਾ, ਦੇਖੋ ਐਜ਼ ਏ ਪੇਰੈਂਟ ਅਸੀਂ ਆਪਣੇ ਬੱਚੇ ਲਈ ਜਦੋਂ ਸਕੂਲ ਲੱਭਦੇ ਹਾਂ ਤਾਂ ਅਸੀਂ ਕੀ ਦੇਖਦੇ ਹਾਂ? ਵੀ ਐਜੂਕੇਸ਼ਨ ਅੱਛੀ ਹੈ, ਸਕੂਲ ਦਾ ਸਕੋਰ ਅੱਛਾ ਹੈ, ਬੱਚੇ ਕਿੰਨੇ ਕੁ ਸਕਸੈਸਫੁੱਲ ਨੇ, ਔਰ ਮਾਹੌਲ ਕਿੱਦਾਂ ਦਾ ਹੈ, ਬੁਲਿੰਗ ਤਾਂ ਨਹੀਂ ਹੈ, ਇਹ ਸਾਰਾ ਕੁਛ ਦੇਖੀਦਾ ਹੈ ਨਾ।
ਜੀ,
ਕਦੇ ਅਸੀਂ ਇਹ ਸੋਚਿਆ ਹੀ ਨਹੀਂ ਕਿ ਅਸੀਂ ਇਹ ਦੇਖੀਏ ਕਿ ਸਕੂਲ ਦੀ ਮੈਨੇਜਮੈਂਟ ਕੌਣ ਚਲਾ ਰਿਹਾ ਹੈ, ਜਾਂ ਸਕੂਲ ਦੀ ਬਿਲਡਿੰਗ ਆਪਣੀ ਹੈ ਜਾਂ ਨਹੀਂ, ਜਾਂ ਸਕੂਲ ਦੇ ਆਡਿਟ ਰਿਕਾਰਡਸ ਕਲੀਅਰ ਹੈ ਜਾਂ ਨਹੀਂ। ਇਹ ਇੰਸੀਡੈਂਟ ਤੋਂ ਸਾਨੂੰ ਇੱਕ ਲੈਸਨ ਮਿਲਿਆ ਸਾਰੇ ਪੇਰੈਂਟਸ ਨੂੰ ਕਿ ਹੁਣ ਤੁਸੀਂ ਕਿਸੇ 'ਤੇ ਵੀ ਭਰੋਸਾ ਨਹੀਂ ਕਰ ਸਕਦੇ, ਤੁਹਾਨੂੰ ਚੈੱਕ ਕਰਨੀਆਂ ਪੈਣੀਆਂ ਚੀਜ਼ਾਂ। ਇਹਨਾਂ ਨੇ ਸਾਨੂੰ ਲੈਸਨ ਦੇਤਾ ਕਿ ਜਦੋਂ ਵੀ ਕਿਸੇ ਇੰਡੀਪੈਂਡੈਂਟ ਸਕੂਲ ਵੱਲ ਜਾਓ ਤਾਂ ਉਹਨਾਂ ਦੀਆਂ ਇਹ ਚੀਜ਼ਾਂ ਵੀ ਚੈੱਕ ਕਰੋ, ਇਕੱਲਾ ਐਜੂਕੇਸ਼ਨਲ ਸਾਈਡ ਨਹੀਂ ਦੇਖਣੀ, ਇਟ ਹੈਜ਼ ਟੂ ਬੀ ਹੋਲਿਸਟਿਕ। ਮੈਨੇਜਮੈਂਟ ਵੀ ਦੇਖਣੀ ਹੈ, ਬੋਰਡ ਵੀ ਦੇਖਣਾ ਹੈ, ਸਾਰਾ ਕੁਛ ਦੇਖਣਾ ਹੈ ਕਿ ਉਹ ਸਾਰੇ ਬੋਕਸਿਸ ਲੀਗਲ ਟਿਕ ਹੋ ਰਹੇ ਹੈ ਕਿ ਨਹੀਂ, ਜਦਕਿ ਐਜ਼ ਏ ਪੇਰੈਂਟ ਸਾਡੀ ਡਿਊਟੀ ਨਹੀਂ ਹੈ, ਉਹਦੇ ਲਈ ਅਥਾਰਟੀਜ਼ ਉੱਤੇ ਹੈਗੀਆਂ। ਪਰ ਕਿਉਂਕਿ ਉੱਥੇ ਵੀ ਕੰਮ ਠੀਕ ਨਹੀਂ ਹੋਇਆ, ਇਸ ਕਰਕੇ 2020 ਤੋਂ ਲੈ ਕੇ 2022 ਤੱਕ ਇਹ ਸਕੂਲ ਆ ਗਿਆ। ਮਤਲਬ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ 2 ਦਿਨ 'ਚ ਇਹ ਡਿਸੀਜਨ ਕਿਵੇਂ ਹੋ ਸਕਦਾ। ਟਿਊਜ਼ਡੇ ਵੈਨਸਡੇ ਨੂੰ ਉਹ ਕਹਿੰਦੇ ਨੇ ਕਿ ਅੱਜ ਹੀ ਅਪੁਆਇੰਟਮੈਂਟ ਹੋਈ ਹੈ ਐਡਮਿਨਿਸਟ੍ਰੇਟਰਸ ਦੀ, ਅਤੇ ਨਾਲ ਦੀ ਨਾਲ ਉਹਨਾਂ ਨੇ ਵੋਲੰਟਰੀ ਐਡਮਿਨਿਸਟ੍ਰੇਟਰ 'ਚ ਪਾਤਾ, ਅਤੇ ਨੈਕਸਟ ਡੇ ਕਹਿਤਾ ਕਿ ਫਰਾਈਡੇ ਤੋਂ ਸਕੂਲ ਬੰਦ ਹੈ। ਹਾਓ ਕੈਨ ਦੇ ਚੈੱਕ ਦਾ ਰਿਕਾਰਡ ਸੋ ਕੁਇਕਲੀ? ਔਰ ਉਹ ਕਹਿੰਦੇ ਆ ਕਿ ਅਸੀਂ ਟਿਊਜ਼ਡੇ ਤੋਂ ਲੈ ਕੇ ਵੈਨਸਡੇ ਤੱਕ ਦੋਨੋਂ ਸਟੇਟ ਤੇ ਫੈਡਰਲ ਗਵਰਨਮੈਂਟਸ ਨਾਲ ਵੀ ਗੱਲ ਕਰ ਲਈ, ਉਹਨਾਂ ਨੇ ਸਾਨੂੰ ਗ੍ਰਾਂਟ ਵੀ ਮਨਾ ਕਰਤੀ। ਦੈਟ ਮੀਨਸ ਸਮਥਿੰਗ ਇਜ਼ ਰੋਂਗ। ਉਹਨਾਂ ਨੂੰ ਪਹਿਲਾਂ ਤੋਂ ਪਤਾ ਸੀ ਤਾਂ ਹੀ ਇੰਨੀ ਇਮੀਡੀਏਟਲੀ ਇੰਨਾ ਡਿਸੀਜਨ ਲੈ ਲਿਆ।
ਜੀ ਹਰਮਨ, ਤੇ ਤੁਸੀਂ ਇਸ ਮੁਤਲਕ ਕਿਸੇ ਅਧਿਆਪਕ ਨਾਲ ਜਾਂ ਕਿਸੇ ਸਟਾਫ ਨਾਲ ਗੱਲ ਕੀਤੀ ਜਿਹੜੇ ਉੱਥੇ ਪੜ੍ਹਾਉਂਦੇ ਸੀ?
ਅੱਜ ਲਾਸਟ ਡੇ ਸੀ ਜਦੋਂ ਅਸੀਂ ਆਪਣੇ ਬੇਟੇ ਨੂੰ, ਦੇਵ ਨੂੰ ਮੈਂ ਪਿੱਕ ਕਰਨ ਗਈ, ਉਹਦਾ ਨਾਮ ਦੇਵ ਹੈ, ਜਦੋਂ ਉਹਨੂੰ ਪਿੱਕ ਕਰਨ ਗਈ ਤਾਂ ਉੱਥੇ ਟੀਚਰਸ ਨੇ ਦੱਸਿਆ ਕਿ ਸਾਨੂੰ ਵੈਨਸਡੇ ਈਵਨਿੰਗ ਪਤਾ ਲੱਗੀ ਹੈ ਚੀਜ਼, ਤੇ ਸਾਨੂੰ ਉਹਨਾਂ ਨੇ ਉਦੋਂ ਹੀ ਕਹਿਤਾ ਕਿ ਕੱਲ੍ਹ ਤੋਂ ਤੁਸੀਂ ਬੱਚੇ ਨਹੀਂ ਦੇਖ ਰਹੇ, ਕੱਲ੍ਹ ਤੋਂ ਹੀ ਸਕੂਲ ਬੰਦ ਹੈ, ਡੋਰਸ ਆਰ ਸ਼ਟ। ਫਿਰ ਟੀਚਰਸ ਨੇ ਉਹਨਾਂ ਨੂੰ ਰਿਕੁਐਸਟ ਕੀਤੀ, ਤਰਲੇ ਮਿੰਨਤਾਂ ਕੀਤੀਆਂ ਕਿ ਐਟਲੀਸਟ 2 ਦਿਨ ਤਾਂ ਸਾਨੂੰ ਦਿਓ, ਇਹ ਵੀਕ ਦਾ ਐਂਡ ਤਾਂ ਦਿਓ, ਅਸੀਂ ਜਿਨ੍ਹਾਂ ਬੱਚਿਆਂ ਨੂੰ ਇੰਨੇ ਪਿਆਰ ਨਾਲ ਪਾਲਿਆ, ਸਕੂਲ 'ਚ ਪੜ੍ਹਾਇਆ, ਉਹ ਸਾਡੀ ਫੈਮਿਲੀ ਨੇ, ਉਹਨਾਂ ਨੂੰ ਮਿਲੀਏ, ਉਹਨਾਂ ਨੂੰ ਹੌਸਲਾ ਦੇਈਏ, ਅੱਗੇ ਵਾਸਤੇ ਪ੍ਰਿਪੇਅਰ ਕਰੀਏ, ਤਾਂ ਫਿਰ ਬੋਰਡ ਮੰਨਿਆ। ਤਾਂ ਇਹਨਾਂ ਨੂੰ ਥਰਸਡੇ ਔਰ ਫਰਾਈਡੇ 2 ਦਿਨ ਟੀਚਰਸ ਨੂੰ ਬੱਚਿਆਂ ਦੇ ਨਾਲ ਮਿਲੇ ਨੇ। ਟੀਚਰਸ ਬਹੁਤ ਜ਼ਿਆਦਾ ਰੋ ਰਹੇ ਸੀ, ਉਹ ਬਹੁਤ ਜ਼ਿਆਦਾ ਅਪਸੈਟ ਨੇ, ਉਹਨਾਂ ਦਾ ਲਾਸਟ ਡੇ ਟਿਊਜ਼ਡੇ ਹੈ। ਕੁਛ ਟੀਚਰਸ ਨੇ ਤਾਂ 30-30 ਸਾਲ, ਮਤਲਬ ਸ਼ੁਰੂ ਤੋਂ ਹੀ ਸਕੂਲ 'ਚ ਨੇ, ਆਪਣੀ ਪੂਰੀ ਜ਼ਿੰਦਗੀ ਲਗਾਤੀ, ਆਪਣੀ ਲਾਈਫ ਡੈਡੀਕੇਟ ਕਰਤੀ ਬੱਚਿਆਂ ਲਈ, ਪਰ ਬੋਰਡ ਦੇ ਪਾਰਟ 'ਤੇ ਇਹ ਬਹੁਤ ਗਲਤ ਹੈ। ਔਰ ਮੈਨੂੰ ਹੁਣ ਤੱਕ VRQA ਦਾ ਰੋਲ ਕਲੀਅਰ ਨਹੀਂ ਹੋਇਆ। ਉਹਨਾਂ ਨੇ ਇਹ ਈਮੇਲ ਕਰਕੇ ਤਾਂ ਸਾਨੂੰ ਕਹਿਤਾ ਕਿ ਬੱਚੇ ਲਈ ਸਕੂਲ ਲੱਭ ਲਓ, ਪਰ ਇਸ ਤੋਂ ਪਹਿਲਾਂ ਉਹਨਾਂ ਦਾ ਕੀ ਰੋਲ ਸੀ? ਜਦੋਂ ਆਡਿਟ ਕਲੀਅਰ ਨਹੀਂ ਹੋਇਆ, ਉਹਨਾਂ ਦਾ ਕੀ ਰੋਲ ਸੀ? ਉਹਨਾਂ ਨੇ ਸਕੂਲ ਦੇ ਨਾਲ ਕੀ ਐਕਸ਼ਨ ਲਿਆ, ਕੀ ਨਹੀਂ ਲਿਆ? ਵੀ ਡੋਂਟ ਨੋ। ਐਂਡ ਵੈਨ ਸਕੂਲ ਨੋਜ਼ ਕਿ ਇੰਨੀ ਮਾੜੀ ਫਾਈਨੈਂਸ਼ੀਅਲ ਹਾਲਤ ਹੈ, ਉਹ ਕਹਿੰਦੇ ਵੀ ਹੁਣ ਇੰਨੇ ਵੀ ਫੰਡਸ ਨਹੀਂ ਸੀ ਕਿ ਅਸੀਂ ਸਕੂਲ ਟੀਚਰਸ ਦੀ ਸੈਲਰੀ ਦੇ ਪਾਈਏ, ਔਰ ਫਾਈਨਾਂਸਿਸ ਬਹੁਤ ਲੋ ਸੀ, ਔਰ 3 ਮੇਜਰ ਬੈਂਕਸ ਨੇ ਉਹਨਾਂ ਨੂੰ ਲੋਨ ਦੇਣ ਤੋਂ ਮਨਾ ਕਰਤਾ, ਬਿਕੋਜ਼ ਸਕੂਲ ਦੇ ਆਪਣੇ ਐਸੈਟ ਹੀ ਨਹੀਂ ਸੀ। ਜਿਹੜੀ ਲੈਂਡ ਹੈ ਉਹ ਵੀ ਲੀਜ਼ 'ਤੇ ਹੈ ਨਾ, ਸਕੂਲ ਦੀ ਆਪਣੀ ਬਿਲਡਿੰਗ ਵੀ ਨਹੀਂ ਹੈ ਔਰ ਜਗ੍ਹਾ ਵੀ ਨਹੀਂ ਹੈ। ਤਾਂ ਫਿਰ ਇਸ ਕਰਕੇ 3 ਮੇਜਰ ਬੈਂਕਸ ਨੇ ਰਿਫਿਊਜ਼ ਕਰਤਾ। ਆਡਿਟ ਕਲੀਅਰ ਨਾ ਹੋਣ ਕਰਕੇ ਗਵਰਨਮੈਂਟ ਨੇ ਗ੍ਰਾਂਟ ਨਹੀਂ ਦਿੱਤੀ, ਬੇਸਿਕਲੀ ਸਕੂਲ ਕੋਲ ਫੰਡਸ ਨਹੀਂ। ਕੱਲ੍ਹ ਦੀ ਮੀਟਿੰਗ 'ਚ ਪੇਰੈਂਟਸ ਦਾ ਇਹ ਕੁਐਸਚਨ ਵੀ ਜਾਇਜ਼ ਸੀ ਕਿ ਕੋਵਿਡ ਦੇ ਦੌਰਾਨ ਵੀ ਉਹਨਾਂ ਦੀਆਂ ਫੀਸ ਪੂਰੀਆਂ ਗਈਆਂ ਨੇ, ਬੱਚਿਆਂ ਨੇ ਪੂਰੀ ਫੀਸ ਦਿੱਤੀ ਹੈ, ਔਰ ਸਕੂਲ ਦੇ ਕੋਲ ਪੈਸਾ ਆ ਰਿਹਾ ਸੀ, ਸਕੂਲ 'ਚ ਬੱਚੇ ਨਹੀਂ ਸੀ ਜਾ ਰਹੇ, ਪਰ ਸਕੂਲ ਦੀ ਫੀਸ ਨਹੀਂ ਰੁਕੀ, ਤੇ ਪੇਰੈਂਟਸ ਨੇ ਅਪ ਫਰੰਟ ਪੂਰੇ ਪੂਰੇ ਸਾਲ ਦੀ ਫੀਸ ਭਰੀ ਹੋਈ, ਉਹ ਪੈਸਾ ਕਿੱਥੇ ਗਿਆ? ਹੁਣ ਰਾਤ ਤੱਕ, ਮੈਂ ਇੱਕ ਗਰੁੱਪ ਦੀ ਮੈਂਬਰ ਬਣੀ ਹੋਈ ਹਾਂ, ਗ੍ਰੇਡ 6 ਦੇ ਪੇਰੈਂਟਸ ਦਾ ਗਰੁੱਪ ਹੈ, ਹੁਣ ਰਾਤ ਤੱਕ ਵੀ ਕਲੀਅਰ ਨਹੀਂ ਹੈ ਉਹਨਾਂ ਨੂੰ ਕਿ ਉਹਨਾਂ ਦੇ ਬੱਚੇ ਕਿੱਥੇ ਜਾਣਗੇ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।